निराशा काम क्रोध जय पर से नहीं। ब्रह्म निवासा एक खेल कठन है।
गुरकिर पाजे नरको कीनी, गुरकिर पाजे नरको कीनी, तेहे जुगत पिछानी, तेहे जुगत पिछानी, नानक लीन भयो को भिदस्यो।
तैसा स्वर्ण तैसी उस माटी, तैसा अमृत तैसी बिक घाटी, तैसा मान तैसा अभिमान, तैसा रंग तैसा राजा, जो बरताए जो बरतारे साई जुगत, नानक ओ पुरख कहिए जीवन मुक्त पर
तेरा मैं बोला
जे तख्त बैसाले ता
कास बढ़ावे के तक बोला जन नानक के प्रभु पुरख बिधाते मेरे ठाकुर अब है अतोला पर जन नानक
thank you.
गठन है।
फरमान तेरा सिरे ऊपर फिर न करत विचार, तू ही दरिया तू ही करिया, तुझे बेमिसला
ਅੱਗੇ ਹਾਜ਼ਰੀ ਸ਼ਬਦ ਗੁਰੂ ਮਹਾਰਾਜ ਜੀ ਦੀ ਚਰਨ ਸ਼ਰਨ ਹਾਜ਼ਰ ਹੋ ਗੁਰੂ ਦੇ ਉਪਦੇਸ਼ ਅਤੇ ਉਦੇਸ਼ ਸਹਿ ਨੂੰ ਸਰਵਣ ਕਰਦਿਆਂ ਹੋਇਆਂ ਜ਼ਿੰਦਗੀ ਦੀਆਂ ਚੰਦ ਘੜੀਆਂ ਸਫਲਾ ਰਹੇ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਜੀਓ, ਗੁਰੂ ਖਾਲਸੇ ਦੇ ਦਰਬਾਰ ਅਤੇ ਦੀਵਾਨ ਦੀ ਰਹੁਰੀਤ ਨੂੰ ਅਸੂਲ ਨੂੰ ਪੂਰਾ ਕਰਦਿਆਂ ਹੋਇਆਂ ਆਪ ਸਾਰੇ ਹੀ ਹਾਜ਼ਰੀਨ ਉਮਾਹ ਉਤਸ਼ਾਹ ਨਾਲ, ਜ਼ੌਕ ਅਤੇ ਸ਼ੌਕ ਨਾਲ, ਚਾਓ ਅਤੇ ਸੁਆਓ ਨਾਲ ਸੰਪੂਰਨ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜੀ ਨੇ ਫਿਰ ਅਸਾਂ ਸਾਰਿਆਂ ਨੂੰ ਆਪਣੀ ਹਜ਼ੂਰੀ ਅੰਦਰ ਜੁੜਨ ਦਾ ਇਤਫਾਕ ਬਖਸ਼ਿਆ ਹੈ, ਸੁਫਾਕ ਬਖਸ਼ਿਆ ਹੈ ਅਤੇ ਆਪ ਦੇ ਸਾਜਿਆਂ ਸਵਾਰਿਆਂ ਵਿੱਚ ਉਹਨਾਂ ਦੀ ਨਜ਼ਦੀਕੀ ਅਤੇ ਉਹਨਾਂ ਦੇ ਕੁਰਬ ਵਿੱਚ ਬੈਠ ਕੇ ਆਪਣੇ ਜੀਵਨ ਨੂੰ ਗੁਰੂ ਦੀ ਬਖਸ਼ੀ ਹੋਈ ਸੇਧ ਉੱਤੇ ਲਿਜਾਣ ਵਾਸਤੇ ਇੱਕ ਵਾਰ ਫਿਰ ਮੌਕਾ ਦਿੱਤਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਗੋਇਆ ਆਪਣੀ ਫਾਰਸੀ ਦੀ ਤਸਨੀਫ ਅੰਦਰ ਰਚਨਾ ਅੰਦਰ ਇਹ ਗੱਲ ਕਹਿੰਦੇ ਨੇ ਕਿ ਇਹ ਇਨਸਾਨ ਜੇ ਤੈਨੂੰ ਖੁਦਾ ਪ੍ਰਸਤਾਂ ਵਿੱਚ ਰੱਬ ਦੇ ਸਾਜਿਆਂ ਸਵਾਰਿਆਂ ਅੰਦਰ ਪਰਮੇਸ਼ਰ ਦੇ ਭੈ ਭਾਓ ਵਾਲੀਆਂ ਵਿਅਕਤੀਆਂ ਅਤੇ ਸ਼ਖਸੀਅਤਾਂ ਅੰਦਰ ਜ਼ਿੰਦਗੀ ਦਾ ਕੋਈ ਵਕਤ ਬੈਠਣ ਨੂੰ ਪ੍ਰਾਪਤ ਹੋ ਜਾਏ ਤਾਂ ਤੇਰੇ ਧੰਨ ਭਾਗ ਹੋਣਗੇ। ਯਕੀਨ ਕਰੀ ਤੇਰੀ ਝੋਲੀ ਅੰਦਰ ਇੱਕੋ ਧਨ ਜਮ੍ਹਾਂ ਹੋ ਰਿਹਾ ਹੋਵੇਗਾ ਜਿਸ ਨੂੰ ਕਦੇ ਤੋਟ ਨਹੀਂ, ਜੋ ਕਦੀ ਖੁੱਟਦਾ ਨਹੀਂ, ਅਖੁੱਟ ਧਨ ਹੈ ਇਹ ਧਨ, ਅਖੁੱਟ ਗੁਰਬਾਣੀ, ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ। ਤਾਂ ਨੰਦ ਲਾਲ ਸਾਹਿਬ ਜੀ ਪਰਸ਼ੀਅਨ ਕਲਾਮ ਅੰਦਰ ਕਹਿੰਦੇ ਨੇ, ਸੁਭ ਤੇ ਨੇਕ ਮਰਦਾਂ ਗਰਬਾ ਸ਼ੁੱਧ ਨਸੀਬ, ਸੁਭ ਤੇ ਨੇਕ ਮਰਦਾਂ ਗਰ ਬਾਸ਼ੁਦ ਨਸੀਬ, ਦੌਲਤੇ ਜਾ ਵੇਦ ਜਾਬੀ ਐ ਹਬੀਬ। ਉਹ ਮੇਰੇ ਪਿਆਰੇ ਤੇਰੇ ਅੰਤਕਰਨ ਅੰਦਰ ਜਾਵੇਦ ਧਨ ਪਾਏਦਾਰ ਦੌਲਤ ਸਮਾ ਰਹੀ ਹੋਵੇਗੀ। ਤੋ ਨਿਰਸੰਦੇਹ ਆਪ ਸਾਰੇ ਮਹਾਰਾਜ ਜੀ ਦੀ ਬਖਸ਼ਿਸ਼ ਦੇ ਪਾਤਰ ਬਣੇ ਹੋ, ਗਿਰਦੋ ਨਿਵਾਹ ਅਤੇ ਦੂਰੋਂ ਦਰਾਜ਼ ਤੋਂ ਆਏ ਹੋ, ਜਿਤਨੇ ਕਦਮ ਆਏ ਹੋ ਗੁਰੂ ਲੇਖੇ ਲਾਵੇ, ਜਿਸ ਉਤਸ਼ਾਹ ਨਾਲ ਆਏ ਹੋ ਸਤਿਗੁਰੂ ਥਾਂ ਪਾਵੇ, ਆਪ ਸਭ ਦੀਆਂ ਹਾਜ਼ਰੀਆਂ ਬਾਰਗਾਹੇ ਇਲਾਹੀ ਅੰਦਰ ਮਨਜ਼ੂਰ ਪਵਨ। ਕੁਝ ਦਿਨਾਂ ਤੋਂ ਸ਼ਾਹੇ ਸ਼ਹੀਦਾਂ ਗੁਰੂ ਤੇਗ ਬਹਾਦਰ ਮਹਾਰਾਜ, ਮੇਰਾਜ ਸ਼ਹੀਦਾਂ ਗੁਰੂ ਤੇਗ ਬਹਾਦਰ ਮਹਾਰਾਜ, ਸਿਪਾ ਸਲਾਰੇ ਅਫਵਾਜ ਸ਼ਹੀਦਾਂ ਗੁਰੂ ਤੇਗ ਬਹਾਦਰ ਮਹਾਰਾਜ, ਉਸਤਾਦ ਅਦੀਬਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਤੇ ਉਹਨਾਂ ਦੇ ਸਾਥੀ ਪ੍ਰਵਾਨਿਤ ਸਿੱਖਾਂ ਦਾ ਜੀਵਨ ਦੁਹਰਾਇਆ ਜਾ ਰਿਹਾ ਹੈ। ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਜ਼ਰਾ ਪੜ੍ਹੀਆਂ ਲਿਖੀਆਂ ਸੰਗਤਾਂ ਵਿੱਚ ਖਿਦਮਤ ਗੁਜ਼ਾਰੀ ਦਾ ਮੌਕਾ ਮਿਲਦਾ ਹੈ, ਸ਼ਬਦ ਭੰਡਾਰ ਵੀ ਵਰਤਿਆਂ ਵਰਤਿਆਂ ਵੱਧਦਾ ਹੈ, ਫਿਕਰਾ ਜਾਤ ਵੀ ਵੱਧਦੇ ਨੇ, ਖਿਆਲਾਤ ਵੀ ਵੱਧਦੇ ਨੇ, ਲਾਈਆਂ ਹੋਈਆਂ ਟੁੱਬੀਆਂ ਵੀ ਥਾਂ ਪਵਨ ਅਤੇ ਚੰਗਾ ਹੈ। ਪਰ ਜੇ ਤੁਸੀਂ ਕੋਈ ਕਿਸੇ ਇੱਕ ਫਿਕਰੇ ਨੂੰ, ਇੱਕ ਤਖੈਲ ਨੂੰ, ਤਸੱਵਰ ਨੂੰ, ਨੁਕਤੇ ਨੂੰ, ਪੁਆਇੰਟ ਨੂੰ, ਹਿਸਟੋਰੀਕਲ ਟੱਚ ਨੂੰ, ਜਾਂ ਕਿਸੇ ਸ਼ਬਦ ਨੂੰ, ਜਾਂ ਕਿਸੇ ਵਕੈਬੁਲਰੀ ਨੂੰ ਬੇਧਿਆਨਗੀ ਨਾਲ ਸੁਣੋ, ਆਪਦਾ ਤਾਂ ਕੁਛ ਨਹੀਂ ਜਾਏਗਾ, ਮੈਨੂੰ ਆਪਣੀ ਮਿਹਨਤ ਉੱਤੇ ਸ਼ੱਕ ਹੋ ਜਾਏਗਾ। ਇਸ ਲਈ ਬੜਾ ਹੀ ਮਸ਼ਹੂਰ ਹਾਂ
ਸਾਥੀਆਂ ਸਮੇਤ ਜੋ ਤੁਸਾਂ ਤਾਲ ਰਾਗ ਅੰਦਰ ਸ਼ਬਦ ਵੀ ਸੁਣਦੇ ਹੋ, ਵਰਨਾ ਅੱਜ ਕੱਲ੍ਹ ਕੀਰਤਨ ਦੀ ਰੂਪ ਰੇਖਾ ਬਦਲ ਰਹੀ ਹੈ ਅਤੇ ਸਿੱਧਾ ਸ਼ਬਦ ਕਈ ਵਾਰੀ ਸਾਨੂੰ ਭਾਰਤ ਵਰਸ਼ ਵਿੱਚ ਕਈ ਥਾਂ ਤੋਂ ਖਾਤਾ ਆਏ ਕਿ ਤੁਸਾਂ ਫਲਾਣੇ ਕੀਰਤਨ ਦਰਬਾਰ ਵਿੱਚ ਹਿੱਸਾ ਲਓ, ਪਰ ਪਹਿਲਾ ਦਰਜਾ ਉਹਦਾ ਹੋਵੇਗਾ ਜਿਹਦੇ ਮੂੰਹ 'ਚੋਂ ਤੁਕ ਨਿਕਲਦਿਆਂ ਸਾਰੀ ਸੰਗਤ ਬੋਲ ਪਵੇ। ਤਾਂ ਅਸਾਂ ਕਿਹਾ ਫਿਰ ਤਾਂ ਇੱਥੇ ਤੁਹਾਨੂੰ ਆਉਂਦਾ ਹੀ ਹੋਊਗਾ, ਐਸਾ ਤਾਂ ਨਹੀਂ ਹੋ ਸਕਦਾ। ਪਹਿਲਾ ਸ਼ਬਦ ਤਾਂ ਅਸੀਂ ਆਪਣੀ ਮਰਜ਼ੀ ਨਾਲ ਅਤੇ ਗੁਰੂ ਦੇ ਹੁਕਮ ਨਾਲ ਜਿਵੇਂ ਉਸਤਾਦਾਂ ਸਿਖਾਇਆ ਐਸਾ ਹੀ ਗਾਵਾਂਗੇ, ਕਿਉਂਕਿ 5894 ਸ਼ਬਦਾਂ ਦਾ ਇਹ ਮੁਕੱਦਸ ਮਜਮੂਆ ਸਤਿਗੁਰਾਂ ਨੇ 31 ਰਾਗਾਂ ਵਿੱਚ ਲਿਖਿਆ ਹੈ ਅਤੇ ਜਿਸ ਗੁਰੂ ਦਾ ਜੀਵਨ ਦੁਹਰਾ ਰਹੇ ਹਾਂ 31ਵਾਂ ਰਾਗ ਉਹ ਨਹੀਂ ਐਡ ਕੀਤਾ ਹੈ। 30 ਰਾਗ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪੜਦਾਦੇ ਨੇ ਗਾਏ ਨੇ, ਲਿਖੇ ਨੇ। 30 ਰਾਗਾਂ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਹੈ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅਗਲਬਨ 2312 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਨੇ। ਅੱਧ ਨਾਲੋਂ ਵੱਧ ਕਲਾਮ ਗੁਰੂ ਤੇਗ ਬਹਾਦਰ ਜੀ ਦੇ ਦਾਦੇ ਦੀ ਹੈ ਅਤੇ 30 ਰਾਗਾਂ ਵਿੱਚ ਆਪਦੇ ਪੜਦਾਦੇ ਜੀ ਨੇ ਗੁਰੂ ਰਾਮਦਾਸ ਨੇ ਬਾਣੀ ਲਿਖੀ ਹੈ। 31ਵਾਂ ਰਾਗ ਗੁਰੂ ਤੇਗ ਬਹਾਦਰ ਜੀ ਨੇ ਐਡ ਕੀਤਾ ਹੈ ਅਤੇ ਉਸ ਰਾਗ ਵਿੱਚ 4 ਸ਼ਬਦ ਨੇ। ਫਿਰ ਸਹੀ ਕਿਸੇ ਦਿਨ ਉਹਨਾਂ ਵਿੱਚੋਂ ਕੋਈ ਉਸ ਰਾਗ ਵਿੱਚ ਹੀ ਸ਼ਬਦ ਗਾਇਨ ਕੀਤਾ ਜਾਏਗਾ। ਉਸ ਰਾਗ ਦਾ ਨਾਂ ਹੈ ਜੈ ਜੈ ਬੰਤੀ। ਪਹਿਲੇ ਦਿਨਾਂ ਵਿੱਚ ਇੱਕ ਦਿਨ ਗਾਇਆ ਸੀ, ਫਿਰ ਵੀ ਆਪ ਜੀ ਦੀ ਅਸੀਸ ਛੜੀ ਦੀ ਸ਼ੋਅ ਨਾਲ ਗੂੰਗੇ ਬੋਲੇ ਬੋਲਣ ਦਾ ਯਤਨ ਕਰਨਗੇ। ਤਾਂ ਸਤਸੰਗ ਜੀ, ਪਹਿਲਾ ਸ਼ਬਦ ਆਪ ਜੀ ਦੇ ਸਾਹਮਣੇ ਦਰਬਾਰੀ ਰਾਗ ਅੰਦਰ ਗਾਇਨ ਹੋਇਆ ਸੀ। ਸਾਡੇ ਪੂਜਣ ਯੋਗ ਕੀਰਤਨ ਦੇ ਉਸਤਾਦ ਜੀ ਸ਼੍ਰੀ ਕੋਮਲ ਜੀ ਪ੍ਰੋਫੈਸਰ ਦਰਸ਼ਨ ਸਿੰਘ ਜੀ ਕੋਮਲ ਜੀ ਨੇ ਆਖਿਆ ਸੀ ਕਿ 18 ਕਿਸਮ ਦਾ ਕਾਂਗੜਾ ਹੁੰਦਾ ਹੈ। ਇੱਕ ਕਿਸਮ ਉਹਦੇ ਵਿੱਚੋਂ ਆਪ ਜੀ ਦੇ ਸਾਹਮਣੇ ਇੱਕ ਪ੍ਰਕਾਰ ਗਾਈ ਗਈ ਹੈ। ਤਾਂ ਇਸ ਦਾ ਇਹ ਅਰਥ ਨਹੀਂ ਕਿ ਬਾਕੀ ਸਾਨੂੰ 17 ਆਉਂਦੀਆਂ ਨੇ, ਇਹ ਤਾਂ ਇੱਕ ਜਾਂਦਿਆਂ ਜਾਂਦਿਆਂ ਗੱਲ ਧਿਆਨ ਵਿੱਚ ਆ ਗਈ ਹੈ। ਹੱਤਲ ਵਸਾ ਯਤਨ ਕਰਨਾ ਹੁੰਦਾ ਹੈ, ਕਿਸੇ ਵੀ ਕੀਰਤਨੀਆਂ ਦਾ ਫਰਜ਼ ਬਣਦਾ ਹੈ ਕਿ ਜਿਸ ਲਈ ਚੌਕੀ 'ਤੇ ਬੈਠੇ ਵਕਤ ਦੇ ਰਾਗ ਅੰਦਰ ਗੁਰੂ ਕੀ ਪਵਿੱਤਰ ਬਾਣੀ ਦਾ ਸ਼ਬਦ ਗਾਇਨ ਕਰੇ। ਦੂਸਰਾ ਸ਼ਬਦ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਵਿੱਤਰ ਰਚਨਾ ਵਿੱਚੋਂ ਹੈ। ਜੇ ਗੁਰੂ ਦੇ ਹੱਥ ਵਿੱਚ ਕਲਮ ਆਈ ਹੈ ਤਾਂ ਕਮਾਲ ਕੀਤਾ ਹੈ, ਜੇ ਗੁਰੂ ਦੇ ਹੱਥ ਵਿੱਚ ਤੇਗ ਆਈ ਹੈ ਤਾਂ ਵੀ ਕਮਾਲ ਕੀਤਾ ਹੈ। ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਨਾਂ ਤੇਗ ਬਹਾਦਰ ਨਹੀਂ ਸੀ, ਪਹਿਲਾਂ ਤਾਂ ਆਪ ਜੀ ਦੇ ਮਾਤਾ ਪਿਤਾ ਨੇ ਅਤੇ ਮੀਰੀ ਪੀਰੀ ਦੇ ਮਾਲਿਕ ਆਪ ਜੀ ਦੇ ਬਾਪੂ ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਵੱਡ ਜੋਧੇ ਵਾ ਪਰਉਪਕਾਰੀ ਗੁਰੂ ਨੇ ਆਪਣੇ 5ਵੇਂ ਪੁੱਤਰ ਦਾ ਨਾਂ ਤਿਆਗਮਲ ਰੱਖਿਆ ਸੀ। ਤਿਆਗਮਲ 13 ਸਾਲ ਦੀ ਉਮਰ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਇੱਕ ਲਾਡਲੇ ਸਿਪਾ ਸਾਲਾਰ ਨੂੰ ਹੋਮੈ ਹੋ ਗਈ, ਤਕੱਬਰ ਹੋ ਗਿਆ, ਲੋਭ ਲਹਿਰ ਦਾ ਗ੍ਰਸਿਆ ਹੋ ਗਿਆ। ਮਹਾਰਾਜ ਨੇ ਆਪ ਹੀ ਉਸਦੀ ਸ਼ਾਦੀ ਕੀਤੀ ਸੀ ਇੱਕ ਪਠਾਨ ਖਾਨਦਾਨ ਵਿੱਚ ਅਤੇ ਆਪ ਹੀ ਉਸਨੂੰ ਛੋਟੀ ਉਮਰੋਂ ਚੰਗਾ ਜਵਾਨ ਉੱਠਣ ਵਾਲਾ ਵੇਖ ਕੇ ਪਾਲਣਾ ਸ਼ੁਰੂ ਕੀਤਾ। ਮੱਖਣ ਖਿਲਾਏ, ਗਿਰੀਆਂ ਖਿਲਾਈਆਂ, ਕਸਰਤਾਂ ਕਰਵਾਈਆਂ ਅਤੇ ਉਹਨੂੰ ਸਿਪਾ ਸਾਲਾਰ ਬਣਾਇਆ। ਅਤੇ ਮਹਾਰਾਜ ਜਦੋਂ ਵੀ ਕੋਈ ਐਕਸਰਸਾਈਜ਼ ਵਰਜਿਸ਼ ਰਿਆਜ਼ਤ ਕਰਦੇ ਸਨ ਅਤੇ ਇਸ ਮੁਸਲਮਾਨ ਸਿਪਾ ਸਾਲਾਰ ਨਾਲ, ਇਹ ਐਡਾ ਤਕੜਾ ਨਿਕਲਿਆ ਕਿ ਵੱਡੇ ਦੋ ਸੰਡੇ ਭਿੜਦੇ ਹੋਵਨ ਅਤੇ ਸੱਜੇ ਨਾਲ ਇੱਕ ਨੂੰ ਅਤੇ ਖੱਬੇ ਹੱਥ ਨਾਲ ਦੂਜੇ ਨੂੰ ਆਪਣੇ ਤਾਕਤ ਨਾਲ ਭਰੇ ਰੱਖ ਸਕਦਾ ਸੀ। ਇੱਥੇ ਹੀ ਬਸ ਨਹੀਂ, ਕਹਿੰਦੇ ਨੇ ਕਿ ਰੁਪਏ ਦੇ ਉੱਪਰ ਇਸ ਤਰ੍ਹਾਂ ਅੰਗੂਠਾ ਫੇਰ ਦੇਵੇ ਅਤੇ ਉਹਦੀ ਮੋਹਰ ਅਤੇ ਸਾਰੇ ਨਿਸ਼ਾਨ ਖਤਮ ਕਰ ਸਕਦਾ ਸੀ। ਗੁਰੂ ਦਾ ਬੜਾ ਹੀ ਲਾਡਲਾ ਸਿਪਾ ਸਾਲਾਰ ਸੀ। ਮਹਾਰਾਜ ਨੇ ਖੁਸ਼ ਹੋ ਕੇ ਇੱਕ ਵੀਰੇ ਇਹਨੂੰ ਵੱਡ ਮੁੱਲਾ ਕੋਟ ਦਿੱਤਾ, ਕਬਾ ਦਿੱਤੀ, ਦਨੁਕਤੀ ਆਕਾਫ ਬੇ ਅਲਫ ਹਮਜਾ ਕਬਾ ਗਲੋਂ ਕਬਾ ਖੋਲ ਪਹਿਨਾਈ ਅਤੇ ਆਖਣ ਲੱਗੇ ਇਹ ਘੋੜਾ, ਇਹ ਬਾਜ਼, ਇਹ ਤੇਗ ਅਤੇ ਇਹ ਕਬਾ ਜਦੋਂ ਗੁਰੂ ਦਰਬਾਰ ਵਿੱਚ ਆਵੇਂ ਪੈਂਦੇ ਖਾਂ ਇਹ ਪਹਿਨ ਕੇ ਆਇਆ। ਤਾਂ ਪੈਂਦੇ ਖਾਂ ਨੇ ਵੇਖਿਆ ਕਿ ਗੁਰੂ ਮੇਰੀ ਵੱਲ ਬੜਾ ਧਿਆਨ ਕਰਦਾ, ਇਹਦਾ ਇਹ ਅਰਥ ਹੈ ਕਿ ਮੇਰੀਆਂ ਖੂਬੀਆਂ, ਮੇਰੇ ਗੁਣ, ਮੇਰੀਆਂ ਖਸਾਇਲੇ ਹਮੀਦਾ ਔਸਾਫੇ ਹਸਨਾ ਅਤੇ ਮੇਰੇ ਗੁਣ ਗੁਰੂ ਨੂੰ ਮਜਬੂਰ ਕਰਦੇ ਨੇ। ਗੁਰੂ ਦੇ ਕੋਲ ਸਾਰੇ ਸਿੱਖਾਂ ਵਿੱਚੋਂ ਮੇਰੇ ਜਿਹਾ ਹੈ ਕੋਈ ਨਹੀਂ। ਨਤੀਜਾ ਇਹ ਨਿਕਲਿਆ, ਸੂਬਾ ਜਲੰਧਰ ਦੇ ਨਾਲ ਰਲ ਕੇ ਮਹਾਰਾਜ ਦੇ ਖਿਲਾਫ ਹੋ ਗਿਆ ਅਤੇ ਗੁਰੂ ਸਾਹਿਬ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ अपने पिता जी दे नाल श्री त्यागमल जी ने भी जान वास्ते जिद कीती, हठ कीता, सिरर कीता। नानकी मां ने आख्या, बेटा तू हाले अजाणा है, तू हाले बच्चा है, तलवारां दी छां थले मां दा दिल धड़कदा है, तैनू भेज दिया ते चंगा होवे जे तू मेरे नाल घर विच ही रहे। हरगोबिंद पातशाह आ गए, साई नू भी मां ने इल्तजा कीते। लाडला पंजवा बेटा सब तो छोटे सन। भाई गुरदास जी कहंदे ने, माता दे कितने भी बच्चे हों सब प्यारे, पर जेड़ा सब तो छोटा होवे वो बहुत प्यारा हुंदा। तीन दर्जे हुंदे ने, प्यारा, बहुत प्यारा, बहुत ही प्यारा। सब तो छोटा बच्चा बहुत ही प्यारा हुंदा, पावां को कम करे ना करे, उहदे दाड़ा उतरे आवे ना उतरे आवे, अजाणा ही लगता है। भाई गुरदास जी कहंदे ने, जैसे एक जननी के होत हैं अनेक सुत, जैसे एक जननी के होत हैं अनेक सुत, पर सब हूँ मैं अदत प्यारो सुत गोद को। छोटा सारिया नालों अदत प्यारा हुंदा है। अपने पंजवें बच्चे नूं करतारपुर दी जंग विच ना जान देण वास्ते माता नानकी ने भी आख्या, पर गुरु हरगोबिंद महाराज कह लगे, नानकी जी जे थोड़े साहबजादे की ख्वाहिश है, जे त्यागमल चाहता है, तो मैं आप तलवार के जौहर सीख वास्ते बुढ़े बाबे को पाया है, बाबा बुढ़ा जी को भेजा है। तो इस तरह ये मैं वेख्या, तलवार तो चंगी चलाता है, वार तो अच्छे रोकता है, तो नाले यदि चाल टाल का पता लग जाऊगा। जे तलवार चलाने वाला तलवारिया तेज जना विच शमशीर जना विच ना जावेगा तो पता किवें लगेगा। तो सिर चुका दिता नानकी जी ने पति की आग्या के सामने। 13 साल की उम्र विच करतारपुर, जो जलंधर ते अमृतसर के विचकार है, जलंधर तो 10 मील के फासले ते है, एक बागी अपने ही पाले हुए नू, जो बागी हो गया है, सतगुर सच्चे पातशाह ते हमला कर दिता है। कहिंदे ने उस हमले विच 13 वरे की उम्र अंदर त्यागमल जी शामिल होए, ते मां ने फिर थापड़ा दिता, एक जनतक जंग विच बच्चा तू हिस्सा लैन लगा है, जा अकाल पुरख सहाई होवेगा, देश की सेवा दा बल सिख। पहली जंग विच त्यागमल जी गए, तेग दे जौहर ऐसे दिखाए कि बड़े बड़े शमशीर जन अंगुष्ट बदंदा हो गए। अंगुष्ट बदंदा कहंदे ने मूँह चुंगलां पा जा, हैरान हो गए। जंग जीती गई, मैं जंग नहीं सुनाउनी आपनू, जंग जीती गई। गुरु तेग बहा हरगोबिंद महाराज सिंघासन ते बैठे ने, लाडला पुत्र मुड़ के आया है, उच्चिया चढ़ के नानकी मां ने अपने लाडले बच्चे दे जौहर देखे सन। गुरु जी पुछन लगे, नानकी जी की वेखिया है त्यागमल दा? आखन लगी, मैं की दसा साइया, जिस बन्ने तेरे त्यागमल दी तलवार जांदी सी शांति हो जांदी सी, वेल हो जांदा सी, जिवें बदलों चो बिजली कुददी है, तिवें त्यागमल दी तलवार चमक रही सी, उठी गिरी बुलंद हुई पस्त हो गई। उर्दू का शेर है, किसे आख्या महाराज की तलवार 13 वरे च किवें चली, सारा नहीं कहांगा, उठी गिरी बुलंद हुई पस्त हो गई, पी पी के लहू मैं कशों का मस्त हो गई। शराबी मुगलां दा पठाना दा लहू पी पी के जिवें त्यागमल दी तलवार भी निश आ गई होवे, इउं फिर महाराज ने गल ना ला लिया, त्यागमल तू तां तेग ऐसी चलाई है, बहादुरी दे ऐसे जौहर दसे ने कि कमाल हो गई, तेरे नां नालों तेरी करनी होर निकली है, इसलिए अज तो तेरा नां तेग बहादुर होया। करतारपुर की जंग 13 वरे तो बाद जिमें कोई क्राउन मिलता है, कोई टाइटल मिलता है, कोई खिताब मिलता है, कोई शर्फ मिलता है, बुजुर्गी मिलती है, उपाधि मिलती है, तो मैं 13 वरे त्यागमल नूं गुरु हरगोबिंद महाराज जी ने करतारपुर की लड़ाई तो बाद तेग बहादुर का खिताब दिता सी। तो कहण का भाव है जे तलवार उन्हां दे हथ विच आई तां कमाल कर दिती, पर जे सतार उन्हां दे हथ विच आई तां कमाल कर दिती, 31वां राग वह ऐड कर दे। ऐ शब्द भी उन्हां दा ही रचिया होया है, एक बारी फिर सुनिए, शब्द दी टेक है, जन नानक ए खेल कठन है, ਜੇ ਕਿਸੇ ਦਾ ਦਿਲ ਕਰੇ ਤਾਂ ਜ਼ਰੂਰ ਇਸ ਤੁਕ ਨੂੰ ਆਪਣੀ ਰਸਨਾ ਤੋਂ ਉਚਾਰੋ। ਗੁਰੂ ਹਰਗੋਬਿੰਦ ਦੇ ਲਾਡਲੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਦੀ ਤੁਕ ਹੈ। ਦਾਸ ਜੀ ਅਤੇ ਆਪ ਜੀ ਦੇ ਭਾਈ ਸਤੀ ਦਾਸ ਜੀ ਦੀ ਸ਼ਹਾਦਤ, ਪਿੰਜਰੇ ਵਿੱਚ ਮੁਕੈਦ ਪਰ ਗੁਲਾਮੀ ਦੀਆਂ ਜ਼ੰਜੀਰਾਂ ਕੱਟ ਦੇਣ ਦਾ ਦਾਅਵਾ ਕਰਕੇ ਆਏ ਹੋਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀਆਂ ਅੱਖਾਂ ਦੇ ਸਾਹਮਣੇ, ਨੇਤਰਾਂ ਦੇ ਸਾਹਮਣੇ ਬਸਦ ਖੁਸ਼ੀ ਬਖੁਸ਼ੀ ਤਮਾਮ ਹੱਸ ਹੱਸ ਕੇ ਸ਼ਹੀਦੀਆਂ ਹੋ ਗਈਆਂ ਨੇ। ਦੋਹਾਂ ਹੀ ਭਰਾਵਾਂ ਦੀਆਂ ਲਾਸ਼ਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਿੰਜਰੇ ਦੇ ਕੋਲ ਪਈਆਂ ਨੇ, ਕਿਸੇ ਨੇ ਉਠਾਈਆਂ ਅਤੇ ਕਿਸੇ ਨੇ ਸੰਭਾਲੀਆਂ। ਮਤੀ ਦਾਸ ਦੀ ਲਾਸ਼ ਤੋਂ ਬਾਅਦ ਸਤੀ ਦਾਸ ਦਾ ਉਸੇ ਥਾਂ 'ਤੇ ਹੱਸ ਹੱਸ ਕੇ ਰੂੰ ਵਿੱਚ ਲਿਪਟ ਕੇ ਸ਼ਹੀਦ ਹੋ ਜਾਣਾ ਅਤੇ ਆਪਣੀ ਰੱਤ ਅਤੇ ਚਰਬੀ ਪਾ ਪਾ ਕੇ ਇਸ ਮੁਕੱਦਸ ਜੀਵਨ ਜੋਤ ਨੂੰ ਜਗਾਉਂਦੇ ਰਹਿਣਾ ਅੱਜ ਤੱਕ ਇਤਿਹਾਸ ਵਿੱਚੋਂ ਨਜ਼ਰ ਆਉਂਦਾ ਹੈ। ਇਹਦੀ ਕੁਰਬਾਨੀ ਵੀ ਪਹਿਲੀ ਕੁਰਬਾਨੀ ਤੋਂ ਘੱਟ ਨਹੀਂ ਸੀ। ਪਰ ਇਹ ਵੇਖੋ, ਇੱਕ ਸਿੱਖ ਹੋਰ ਅੰਦਰੋਂ ਕੱਢਿਆ ਗਿਆ। ਇਹ ਗੁਰੂ ਦਾ ਬੜਾ ਲਾਡਲਾ ਹੈ ਅਤੇ ਬੜਾ ਹੀ ਸੰਗੀ ਸਾਥੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬਾਅਦ ਛੇਵੇਂ ਸਤਿਗੁਰੂ ਪੰਜਾਬ ਤੋਂ ਬਾਹਰ ਕੋਈ ਸਿੱਖੀ ਪ੍ਰਚਾਰ ਲਈ ਦੂਰ ਦੂਰ ਤੱਕ ਗਏ ਸਨ, ਪਰ ਨੌਵੇਂ ਗੁਰੂ ਨੇ ਬੜੇ ਬੜੇ ਦੌਰੇ ਕਰਕੇ ਜਿੱਥੇ ਤੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿੱਖੀ ਫੈਲੀ ਸੀ ਉਹਦੀ ਸੰਭਾਲ ਕੀਤੀ। ਅਤੇ ਇਹਨਾਂ ਪ੍ਰਚਾਰ ਦੌਰਿਆਂ ਵਿੱਚ ਇਹ ਸਿੱਖ ਜਿਹੜਾ ਤੀਸਰੇ ਦਿਨ ਪਕੜਿਆ ਗਿਆ ਹੈ, ਅੰਦਰੋਂ ਲਿਆਂਦਾ ਗਿਆ ਹੈ, ਇਹਦੇ ਨਾਲ ਕੋਈ ਫੈਸਲਾ ਕੁਨ ਗੱਲ ਹੋਵੇਗੀ। ਇਹ ਗੁਰੂ ਦਾ ਪ੍ਰਚਾਰ ਦੌਰਿਆਂ ਦਾ ਅਤੇ ਵਰ੍ਹਿਆਂ ਦਾ ਸਾਥੀ ਸੀ। ਇਤਿਹਾਸ 'ਚ ਇੱਦਾਂ ਵੀ ਆਉਂਦਾ ਹੈ, ਇਹ ਸ਼ਹੀਦ ਭਾਈ ਮਨੀ ਸਿੰਘ ਦਾ ਵੱਡਾ ਭਾਈ ਸੀ। ਇਹ ਵਰਡ ਟੂ ਦੀ ਵਾਈਸ ਆਪਲੇਰਾ ਇਸ਼ਾਰਾ ਕਾਫੀ ਹੈ, ਪਤਾ ਲੱਗ ਗਿਆ ਹੋਵੇਗਾ ਕੌਣ ਹੈ। ਬੰਦ ਕਟਾਉਣ ਵਾਲੇ ਹਰਿਮੰਦਰ ਸਾਹਿਬ ਜੀ ਦੇ ਸਭ ਤੋਂ ਪਹਿਲੇ ਪੂਜਣ ਯੋਗ ਗ੍ਰੰਥੀ ਭਾਈ ਮਨੀ ਸਿੰਘ ਜੀ, ਜਿਹਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਸਵੇਂ ਮੁਕੱਦਸ 'ਚੋਂ ਆਬੇ ਹਯਾਤ ਛਕਿਆ ਸੀ ਅਤੇ ਬੰਦ ਕਟਾ ਕੇ ਕੌਮ ਦੀ ਸ਼ਾਨ ਬਰਕਰਾਰ ਕੀਤੀ ਸੀ, ਉਸਦਾ ਇਹ ਵੱਡਾ ਭਰਾ ਸੀ। ਗੁਰੂ ਤੇਗ ਬਹਾਦਰ ਮਹਾਰਾਜ ਲਾਡ ਨਾਲ, ਪਿਆਰ ਨਾਲ, ਸਨਮਾਨ ਨਾਲ ਉਹਨੂੰ ਭਾਈਆ ਜੀ ਕਹਿੰਦੇ ਸਨ। ਇਤਿਹਾਸ ਵਿੱਚ ਦੋ ਭਾਈਆ ਜੀ ਨੇ, ਇੱਕ ਬੇਬੇ ਨਾਨਕੀ ਜੀ ਦੇ ਦਮ ਸ਼ੌਹਰ ਪਤੀ ਦੇ ਭਾਈਆ ਜੈ ਰਾਮ ਜੀ ਅਤੇ ਦੂਸਰੇ ਗੁਰੂ ਤੇਗ ਬਹਾਦਰ ਜੀ ਦੇ ਅਨੰਨ ਸੇਵਕ, ਇਹ ਸੀ ਭਾਈਆ ਦਿਆਲ ਦਾਸ ਜੀ, ਜਿਸ ਨੂੰ ਕਹਿੰਦੇ ਨੇ ਭਾਈ ਦਿਆਲਾ ਜੀ। ਮਹਾਰਾਜ ਇਸ ਨੂੰ ਭਾਈਆ ਦਿਆਲ ਦਾਸ ਵੀ ਕਿਹਾ ਕਰਦੇ ਸਨ। ਪਟਨੇ ਸਾਹਿਬ ਅੰਦਰ ਪਰਿਵਾਰ ਦੀ ਸੰਭਾਲ ਵਾਸਤੇ ਵੀ ਇਹਨਾਂ ਦੀ ਡਿਊਟੀ ਲਗਾਈ ਗਈ ਸੀ। ਤੋ ਸਾਧ ਸੰਗਤ ਜੀ, ਭਾਈ ਦਿਆਲ ਦਾਸ ਜੀ ਦਿਆਲਾ ਜੀ ਨੂੰ ਜੇਲ੍ਹ 'ਚੋਂ ਲਿਆਂਦਾ ਗਿਆ। ਇਸ ਅਸਨਾ ਤੱਕ ਕੁਝ ਕਰਮਚਾਰੀਆਂ ਨੇ ਬੜੀ ਨਾਪ ਕੇ ਇੱਕ ਚੁੱਲ੍ਹ ਖੋਦੀ ਹੈ ਅਤੇ ਚੁੱਲ੍ਹ ਦੇ ਉੱਤੇ ਇੱਕ ਆਦਮਕਦ ਦੇਗ ਰੱਖੀ ਹੈ। ਮਾਸ਼ਕੀ ਨੌਕਰਾਂ ਨੇ ਜਮਨਾ ਵਿੱਚੋਂ ਪਾਣੀ ਲਿਆ ਕੇ ਦੇਗ ਨੂੰ ਭਰ ਦਿੱਤਾ ਹੈ। ਥੋੜ੍ਹੀ ਦੇਰ ਤੱਕ ਉਹ ਬੱਚਾ ਰੋਵੇ ਤਾਂ ਮੈਂ ਸਮਝਦਾ ਕਿ ਠੀਕ ਹੈ, ਪਰ ਜੇ ਲਗਾਤਾਰ ਇੱਦਾਂ ਹੋਵੇ ਤਾਂ ਫਿਰ ਮੇਰੀ ਬੜੀ ਨਿਮਰਤਾ ਨਾਲ ਬੇਨਤੀ ਹੈ ਕਿ ਉਹਦੇ ਨੇੜੇ ਬੈਠੀਆਂ ਹੋਈਆਂ ਬੀਬੀਆਂ ਉਹਦੇ ਮਾਤਾ ਜੀ ਨੂੰ ਸੰਭਾਲਣ ਜਾਂ ਹੋਰ ਕੋਈ ਜਿਹਨਾਂ ਕੋਲੋਂ ਜਾ ਕੇ ਜਿਸ ਗੋਦ ਵਿੱਚ ਉਹ ਖਾਮੋਸ਼ ਹੋ ਸਕਦਾ ਹੈ, ਸ਼ਾਂਤ ਹੋ ਸਕਦਾ ਹੈ, ਉੱਥੇ ਤੱਕ ਪਹੁੰਚਾਉਣ ਦਾ ਯਤਨ ਕਰ। ਜੇ ਇਸ ਤਰ੍ਹਾਂ ਇਹ ਜ਼ਿਆਦਾ ਰੋਇਆ ਤਾਂ ਮੈਂ ਸਮਝਾਂਗਾ ਕਿ ਤੁਸੀਂ ਚਾਹੁੰਦੇ ਹੋ ਛੇਤੀ ਸਮਾਪਤੀ ਕੀਤੀ ਜਾਵੇ। ਆਖਿਰ ਕੋਈ ਨਾ ਕੋਈ ਇਸ਼ਾਰਾ ਹੀ ਹੁੰਦਾ ਹੈ ਨਾ। ਜੇ ਪੂਰੇ ਵਕਤ 'ਤੇ ਤੱਕ ਤੁਸੀਂ ਕਿਰਪਾ ਕਰੋ, ਬੜਾ ਆਨੰਦ ਬਣਿਆ ਹੋਇਆ ਹੈ। ਤੋ ਦੇਗ ਆਦਮ ਕੱਦੀ ਸੀ, ਦੇਗ ਦੇ ਥੱਲੇ ਖਾਸ ਕਿਸਮ ਦੀ ਤਪਸ਼ ਵਾਲੀ ਲੱਕੜੀ ਚੁਣ ਚੁਣ ਕੇ ਡਾਹੀ ਗਈ, ਜੈਸਾ ਕਿ ਜੰਡ ਅਤੇ ਕਰੀਰ ਦੀ ਲੱਕੜ। ਖੜਪਾੜਾਂ ਡਾਹੀਆਂ ਗਈਆਂ, ਅੱਗ ਬਾਲ ਦਿੱਤੀ ਗਈ, ਇੱਕ ਤੋਂ ਦੂਜੀ ਅਤੇ ਦੂਜੀ ਤੋਂ ਤੀਜੀ ਨੂੰ ਅੱਗ ਦੀ ਸੰਗਤ ਹੋ ਗਈ, ਖੜਪਾੜਾਂ ਲੱਟ ਲੱਟ ਬਲੀਆਂ। ਦੇਗ ਦਾ ਨਿਚਲਾ ਹਿੱਸਾ ਇਹਨਾਂ ਨੇ ਘੇਰ ਲਿਆ ਅਤੇ ਦੇਗ ਗਰਮ ਹੋਣੀ ਸ਼ੁਰੂ ਹੋ ਗਈ। ਦੇਗ ਦਾ ਪਾਣੀ ਗਰਮ ਹੁੰਦਾ ਹੁੰਦਾ ਖੋਲਣ 'ਤੇ ਚਲਿਆ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਦੇਖ ਰਹੇ ਨੇ ਦੇਗ ਵੱਲ, ਅਤੇ ਆਪ ਜੀ ਤਾਂ ਜਾਣੀ ਜਾਣ ਨੇ, ਇਹ ਸਮਝਦੇ ਸਨ ਕਿ ਚਾਰੇ ਹੀ ਹਾਂ ਹੁਣ ਅਸੀਂ। ਮੈਂ ਹਾਂ ਪਿੰਜਰੇ ਵਿੱਚ, ਤ੍ਰੈ ਮੇਰੇ ਸਾਥੀ ਭਾਈ ਊਦਾ ਜੀ, ਭਾਈ ਚੀਮਾ ਜੀ ਅਤੇ ਭਾਈ ਦਿਆਲ ਦਾਸ ਜੀ ਕਿਤੇ ਜੇਲ੍ਹ ਵਿੱਚ ਹੋਣਗੇ, ਜਿਹਨਾਂ ਨਾਲ ਮੁਲਾਕਾਤ ਹੋਇਆ ਮੇਰੇ ਕਈ ਦਿਨ ਹੋ ਗਏ ਨੇ। ਚੋਹਾਂ ਵਿੱਚੋਂ ਇੱਕ ਦਾ ਇਸ਼ਨਾਨ ਅੱਜ ਹੋਵੇਗਾ, ਕਈ ਦਿਨ ਹੋ ਗਏ ਨੇ ਇਸ਼ਨਾਨ ਹੋਇਆ, ਇੱਕ ਦਾ ਗੁਸਲ ਹੋਣਾ ਹੈ ਅੱਜ, ਅਤੇ ਚੌਖੇ ਦਿਨਾਂ ਤੋਂ ਬਾਅਦ ਵੇਖੀਏ ਨਿਰੰਕਾਰ ਕਿਸਦੀ ਵਾਰੀ ਲਿਆਉਣਾ ਹੈ ਤੂੰ। ਪਿੰਜਰੇ ਵੱਲ ਕੋਈ ਨਾ ਆਇਆ, ਇੱਕ ਕਰਮਚਾਰੀਆਂ ਦਾ ਜੱਥਾ, ਸਿਪਾਹੀਆਂ ਦਾ ਜੱਥਾ ਕੋਤਵਾਲੀ ਵਿੱਚ ਚਲਿਆ ਗਿਆ। ਇੱਕ ਜਿੰਦਰਾ ਖੁੱਲਿਆ ਅੰਦਰ ਤੋਂ ਅੰਦਰਲੀ ਕੋਠੜੀ ਵਿੱਚ, ਚੌਂਕੜਾ ਮਾਰ ਕੇ ਸ਼ਬਦ ਸੁਰਤ ਦੇ ਸੰਯੋਗ ਨਾਲ ਭਾਈ ਦਿਆਲ ਦਾਸ ਜੀ ਬੈਠੇ ਸਨ, ਉਹਨਾਂ ਨੂੰ ਪਕੜਿਆ ਗਿਆ, ਝੰਜੋੜਿਆ ਗਿਆ, ਉਠਾਲਿਆ ਗਿਆ। ਕੜੀਆਂ ਅਤੇ ਬੇੜੀਆਂ ਵਿੱਚ ਜਕੜਿਆ ਹੋਇਆ ਸਿੱਖ ਤਲਵਾਰਾਂ ਦੀ ਛਾਂ ਥੱਲੇ ਬਾਹਰ ਲਿਆਂਦਾ ਗਿਆ ਅਤੇ ਪਿੰਜਰੇ ਦੇ ਕੋਲ ਖੋਲ ਦੀ ਦੇਗ ਦੇ ਕੋਲ ਲਿਆ ਕੇ ਖਲਿਆੜ ਦਿੱਤਾ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪ੍ਰਤੱਖ ਅਤੇ ਸਮਰਤੱਖ ਦੀਦਾਰ, ਸਥੂਲ ਦੀਦਾਰ, ਦਿਆਲ ਦਾਸ ਦੇ ਸਥੂਲ ਦੀਦਿਆਂ ਨੂੰ, ਹੱਜ ਚੰਮ ਦੇ ਨੈਣਾਂ ਨੂੰ ਕਈਆਂ ਦਿਨਾਂ ਬਾਅਦ ਪ੍ਰਾਪਤ ਹੋਏ, ਜਿਹਨਾਂ ਨੂੰ ਵੇਖ ਕੇ ਇਹਨੂੰ ਤਸੱਲੀ ਆਉਂਦੀ ਸੀ, ਅੱਜ ਕਈਆਂ ਦਿਨਾਂ ਤੋਂ ਉਸ ਗੁਰੂ ਦਾ ਤਸੱਵਰ ਬੰਨੀ ਬੈਠਾ ਹੈ, ਧਿਆਨ ਵਿੱਚ ਬੈਠਾ ਹੈ, ਖਿਆਲ ਵਿੱਚ ਬੈਠਾ ਹੈ, ਅਤੇ ਅੱਜ ਪ੍ਰਤੱਖ ਹੋ ਗਿਆ। ਅੰਦਰਲਾ ਧਿਆਨ, ਸਾਕਾਰ ਧਿਆਨ ਇੱਕ ਹੋ ਗਏ। ਮਹਾਰਾਜ ਨੂੰ ਇਸਨੇ ਨਮਸਕਾਰ ਕੀਤੀ, ਗੁਰੂ ਨੇ ਨਮਸਕਾਰ ਸਵੀਕਾਰ ਕੀਤੀ। ਦਿਆਲ ਦਾਸ, ਚੜ੍ਹਦੀ ਕਲਾ ਮਹਾਰਾਜ ਤੇਰੀ ਬਖਸ਼ਿੰਦਗੀ ਨਾਲ, ਤੇਰੀ ਬੰਦਗੀ ਨਾਲ ਚੜ੍ਹਦੀ ਕਲਾ ਹੈ। ਦਿਆਲ ਦਾਸ, ਮੈਨੂੰ ਤੇ ਲੱਗ ਗਿਆ ਇਹ ਪਤਾ, ਤੈਨੂੰ ਵੀ ਲੱਗ ਜਾਏਗਾ ਮਹਾਰਾਜ ਕਿ ਉਹ ਪਿਆ ਤੇਰਾ ਇੱਕ ਗੁਰਭਾਈ ਮਤੀ ਦਾਸ, ਉਹ ਪਿਆ ਤੇਰਾ ਦੂਜਾ ਗੁਰਭਾਈ ਸਤੀ ਦਾਸ, ਉਹਨੂੰ ਆਰੇ ਨਾਲ ਚੀਰਿਆ ਗਿਆ ਹੈ, ਤੈਨੂੰ ਰੂਹ ਵਿੱਚ ਵਲੇਟ ਕੇ ਸਾੜਿਆ ਗਿਆ ਹੈ। ਮੇਰੇ ਸਾਹਮਣੇ ਇਹਦੀਆਂ ਲਾਟਾਂ ਨਿਕਲਦੀਆਂ ਸਨ, ਪਰ ਆਖਰੀ ਦਮ ਤੱਕ ਉਹ ਮੇਰੇ ਅਤੇ ਮੈਂ ਉਹਦੇ ਜਮਾਲ ਕਰਦਾ ਰਿਹਾ ਹਾਂ। ਸਿੱਖ ਨੇ ਖੂਬ ਨਿਭਾਈ ਹੈ, ਤ੍ਰੈ ਦਿਨ ਹੋ ਗਏ ਨੇ ਤੇਰੇ ਗੁਰਭਾਈਆਂ ਦੀਆਂ ਲਾਸ਼ਾਂ ਨਹੀਂ ਸੰਭਾਲੀਆਂ ਗਈਆਂ, ਤੇਰੀ ਵਾਰੀ ਆਈ ਹੈ ਮਹਾਰਾਜ। ਮੈਂ ਅਤੇ ਮੇਰੇ ਗੁਰਭਾਈਆਂ ਦੀਆਂ ਲਾਸ਼ਾਂ ਤੇਰੇ ਆਪ ਜੀ ਦੇ ਪਿੰਜਰੇ ਦੇ ਕੋਲ ਪਈਆਂ ਹੋਵਨ, ਅਤੇ ਇਸ ਤੋਂ ਪਰੇ ਹੋਰ ਸੰਭਾਲ ਕੀ ਹੋ ਸਕਦੀ ਹੈ, ਇਸ ਤੋਂ ਪਰੇ ਹੋਰ ਹਿਫਾਜ਼ਤ ਕੀ ਹੋ ਸਕਦੀ ਹੈ। ਜਿਸ ਪਿਆਰੇ ਸਿਉਂਦੇ ਹੋ ਦਿਆਲ ਦਾਸ ਕੋਈ ਸੱਦਰ, ਆਖਣ ਲੱਗੇ ਇੱਕੋ ਹੀ ਹੈ ਤੇ ਮਹਾਰਾਜ ਹਾਲਾਤ ਤਾਂ ਮੈਨੂੰ ਦਿਸ ਪਏ ਨੇ, ਤੁਹਾਨੂੰ ਦਿਸ ਪਏ ਨੇ, ਜੱਗ ਨੂੰ ਦਿਸ ਪਏ ਨੇ, ਪਰ ਮੇਰੀ ਤਾਂ ਕਾਰਜ਼ੂ ਹੈ ਕਿ ਮੇਰੀ ਵਾਰੀ ਆਪ ਤੋਂ ਪਹਿਲਾਂ ਆ ਜਾਵੇ। ਮੈਂ ਨਹੀਂ ਬਰਦਾਸ਼ਤ ਕਰ ਸਕਦਾ ਇਹ ਕਸ਼ਟ ਆਪ ਤੇ ਪਵਨ, ਕਿਤਨੀ ਖੇਚਲ ਵਿੱਚ ਆਪ ਜੀ ਹੋ ਦਿਨ ਦੁਨੀਆ ਦੇ ਮਾਲਕ, ਮੇਰੀ ਵਾਰੀ ਪਹਿਲੇ ਆ ਜਾਏ। ਜਿਸ ਪਿਆਰੇ ਸੁਣਦੇ ਹੋ ਤਿਸ ਅੱਗੇ ਹੀ ਮਰ ਚੱਲੀ ਹੈ, ਤ੍ਰਿਕ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਣਾ, ਮੈਂ ਤੇ ਤੋਂ ਪਿੱਛੋਂ ਜੀ ਕੇ ਕੀ ਕਰਨਾ ਹੈ। ਕਰਮਚਾਰੀਆਂ ਨੇ ਗੱਲਾਂ ਸੁਣੀਆਂ, ਮਹਾਰਾਜ ਨੇ ਕਿਹਾ ਦਿਆਲ ਦਾਸ ਜ਼ਿੰਦਗੀ ਵਿੱਚ ਕਦੀ ਸਿਮਰਨ ਕੀਤਾ ਹੈ, ਕਦੀ ਬਾਣੀ ਪੜ੍ਹੀ ਹੈ, ਕਦੀ ਤੂੰ ਬਾਣੀ ਲਿਖੀ ਹੈ, ਕਦੀ ਹੱਥੀ ਸੇਵਾ ਕੀਤੀ ਹੈ ਤੇ ਅੱਜ ਇਹ ਸੇਵਾ ਤੇ ਸਿਮਰਨ ਵੱਧ ਕੇ ਤੈਨੂੰ ਕਬੂਲ ਪੈ ਕਰਦੇ ਨੇ, ਅੱਜ ਤੂੰ ਸ਼ਹੀਦੀ ਦੇਵੇਂਗਾ। ਉਹ ਲਾਸ਼ਾਂ ਨਹੀਂ ਸੰਭਾਲੀਆਂ ਹੋਈਆਂ, ਮੈਨੂੰ ਉਰਦੂ ਦਾ ਸ਼ੇਰ ਯਾਦ ਆਇਆ, ਦੇਖੋ ਪਹਿਲਾਂ ਸ਼ਹੀਦ ਹੋਣਾ ਵੀ ਬੜਾ ਔਖਾ ਹੈ, ਪਰ ਦੂਜੇ ਸ਼ਹੀਦ ਦੇ ਸਾਹਮਣੇ ਜਦੋਂ ਲਾਸ਼ ਬੇਸੰਭਾਲੀ ਪਈ ਹੋਵੇ ਤਾਂ ਉਹਦਾ ਸ਼ਹੀਦ ਹੋਣਾ ਉਸ ਤੋਂ ਵੀ ਵੱਧ ਹੋਵੇ, ਅਤੇ ਤੀਜੇ ਦੇ ਸਾਹਮਣੇ ਦਿਆਲਦਾਸ ਦੇ ਸਾਹਮਣੇ ਤ੍ਰੈ ਦਿਨ ਤੋਂ ਕਿਸੇ ਉਹਨਾਂ ਨੂੰ ਸੰਭਾਲਿਆ ਨਹੀਂ ਤਾਂ ਹੋਰ ਵੀ ਕਠਿਨ ਹੈ। ਬੇਕਫਨ ਲਾਸ਼ ਮਿਲੀ ਸੁਬਹ ਕੋ ਪਰਵਾਨੋ ਕੀ, ਉਰਦੂ ਦਾਨ ਵੀਰ ਗੌਰ ਫਰਮਾਓ, ਬੇਕਫਨ ਲਾਸ਼ ਮਿਲੀ, ਬੇਕਫਨ ਲਾਸ਼ ਮਿਲੀ ਸੁਬਹ ਕੋ ਪਰਵਾਨੋ ਕੀ, ਅਰੇ ਖੂਬ ਤਵਾਜ਼ੋ ਹੋਈ ਇੱਕ ਰਾਤ ਕੇ ਮਹਿਮਾਨੋ ਕੀ। ਦੇਖਦੇ ਕੋਲ ਦਿਆਲਦਾਸ ਆਉਂਦਾ ਹੈ, ਗੁਰੂ ਮਹਾਰਾਜ ਨੇ ਕਿਹਾ ਦਿਆਲਦਾਸ ਪ੍ਰਭੂ ਨਾਲ ਪ੍ਰੀਤ ਕਰਨ ਦਾ ਮੌਕਾ ਹੈ। ਆਰਾਮ ਨਾਲ ਪ੍ਰੀਤ ਇਵੇਂ ਹੁੰਦੀ ਹੈ, ਤਨ ਦੁਆਰਾ, ਮਨ ਦੁਆਰਾ, ਇੰਦਰੀਆਂ ਦੁਆਰਾ, ਤਨ ਦੁਆਰਾ, ਅਤੇ ਤੇਰੀ ਪ੍ਰੀਤ ਤੋੜ ਚੜ ਜਾਏ। ਉਹੀਓ ਸ਼ਬਦ ਜੋ ਉਹਨਾਂ ਗੁਰਸਿੱਖਾਂ ਦੀ ਸ਼ਹਾਦਤ ਵੇਲੇ ਗੁਰੂ ਨੇ ਗਾਇਆ, ਉਹੀਓ ਸ਼ਬਦ ਪਿੰਜਰੇ ਵਿੱਚੋਂ ਸਤਿਗੁਰੂ ਹੁਣ ਫਿਰ ਗਾਉਂਦੇ ਨੇ। ਮੈਂ ਅੱਗੇ ਵੀ ਇੱਕ ਦਿਨ ਇਲਤਜਾ ਕੀਤੀ ਸੀ, ਮਖਮਲੀ ਗਦੈਲਿਆਂ 'ਤੇ ਬੈਠ ਕੇ ਤਾਨ ਪੂਰੇ ਪਕੜ ਪਕੜ ਕੇ ਗਾਉਣਾ ਹੋਰ ਗੱਲ, ਲੱਗੀਆਂ ਹੋਈਆਂ ਸਟੇਜਾਂ 'ਤੇ ਸਾਹਿਬਾਨਾਂ ਦੇ ਥੱਲੇ ਗਾਉਣਾ ਹੋਰ ਗੱਲ ਹੈ, ਪਰ ਪਿੰਜਰਿਆਂ ਵਿੱਚ ਵੜ ਕੇ ਲਹੂ ਲਹਾਣ ਹੋ ਕੇ ਗੁਰਬਾਣੀ ਦਾ ਕੀਰਤਨ ਕਰਨਾ ਕੁਆਈ ਜਨਾ ਦਰਤਿੰਗ, ਇਹ ਬਿਲਕੁਲ ਹੀ ਗੁਰੂ ਤੇਗ ਬਹਾਦਰ ਮਹਾਰਾਜ ਤੇਰੀ ਉਪਮਾ ਤੋਹੇ ਬਣਿਆ ਆਵੇ, ਤੇ ਤੋਂ ਬਗੈਰ ਕੋਈ ਨਹੀਂ ਐਸਾ ਕਰ ਸਕਦਾ। ਗੁਰੂ ਮਹਾਰਾਜ ਨੇ ਉਹੀਓ ਸ਼ਬਦ ਫਿਰ ਗਾਇਆ, ਰਾਮ ਸਿਉਂ ਕਰ ਪ੍ਰੀਤ ਰੇ ਮਨ, ਰਾਮ ਸਿਉਂ ਕਰ ਪ੍ਰੀਤ। ਲਿਆਂਦੇ ਗਏ ਸ਼ਾਹੀ ਕਾਜ਼ੀ ਆਇਆ, ਮੁਫਤੀ ਆਏ, ਦੀਨਦਾਰ ਆਏ, ਜਨੂਨੀ ਤੇ ਤਸਬੀ ਲੋਕ ਆਏ। ਦਿਆਲਦਾਸ ਭਾਈ ਦਿਆਲਿਆ, ਦੋ ਹੀ ਗੱਲਾਂ ਨੇ, ਨਾ ਤੇਰਾ ਤੇ ਨਾ ਸਾਡਾ ਵਕਤ ਜ਼ਾਇਆ ਹੋਵੇ, ਇੱਕ ਪਾਸੇ ਜ਼ਿੰਦਗੀ ਹੈ ਤੇ ਇੱਕ ਪਾਸੇ ਦੇਗ ਹੈ, ਬਿਹਤਰ ਹੋਵੇ ਕਿ ਤੂੰ ਹਕੂਮਤ ਦੇ ਨਾਲ ਤੁਆਵਨ ਕਰੇ, ਮਿਲ ਵਰਤਨ ਕਰੇ ਤੇ ਜ਼ਿੰਦਗੀ ਦੀਆਂ ਸਾਰੀਆਂ ਸੌਖਾਂ, ਆਸਾਨੀਆਂ, ਖੁਸ਼ੀਆਂ, ਮੁਸਰਤਾਂ ਸ਼ਾਦਮਾਨੀਆਂ ਖੇੜੇ ਪ੍ਰਾਪਤ ਕਰੇ ਜੀਵਨ ਭੋਗੇ। ਜੇ ਤੂੰ ਹੱਟ ਕੀਤਾ ਬਜ਼ਿੱਦ ਹੋਇਓ ਤੇ ਉਹ ਤੇਰੇ ਹੀ ਸਾਥੀ ਨੇ, ਤ੍ਰੈ ਦਿਨ ਹੋ ਗਏ ਨੇ ਚਾਂਦਨੀ ਚੌਕ ਅੰਦਰ ਪਿਆ, ਕਿਸੇ ਦੀ ਮਜਾਲ ਨੇ ਕਿ ਉਹਨਾਂ ਦੀ ਲਾਸ਼ ਸੰਭਾਲ ਸਕੇ, ਸੰਸਕਾਰ ਸਕੇ ਜਾਂ ਦਫਨ ਕਰ ਸਕੇ। ਨਾ ਜਾਣੇ ਤੇਰਾ ਹਸ਼ਰ ਇਸ ਤੋਂ ਵੀ ਵਾਧੂ ਹੋਵੇ। ਇਸ ਵੇਲੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਵੱਲ ਦਿਆਲ ਦਾਸ ਜੀ ਦੇਖਦੇ ਨੇ, ਭਾਈ ਦਿਆਲਾ ਜੀ ਵੇਖਦੇ ਨੇ। ਮੈਂ ਅੱਗੇ ਇਲਤਜਾ ਕੀਤੀ ਹੈ, ਇਤਿਹਾਸ ਕਹਿੰਦਾ ਹੈ ਕਿ ਮਹਾਰਾਜ ਇਹਨੂੰ ਭਾਈਆ ਜੀ ਕਹਿੰਦੇ ਸਨ ਸਤਿਕਾਰ ਵਿੱਚ। ਹਜ਼ੂਰ ਨੇ ਉੱਚੀ ਆਵਾਜ਼ ਨਾਲ ਆਖਿਆ, ਦਿਆਲ ਦਾਸ ਜੀ, ਭਾਈਆ ਦਿਆਲ ਦਾਸ ਜੀ, ਜੇ ਮੇਰਾ ਅਖਤਿਆਰ ਹੋਵੇ ਤੇ ਤੁਹਾਡੀ ਏਡੀ ਢਾਲਣਾ ਹੈ ਗੁਰੂ ਘਰ ਅੰਦਰ ਕਿ ਤੁਹਾਡੇ ਤੋਂ ਪਹਿਲਾਂ ਮੈਂ ਤੁਹਾਡੀ ਵਾਰੀ ਮੰਗ ਕੇ ਲੈ ਲਵਾਂ, ਤੁਹਾਡੀ ਜਗ੍ਹਾ ਮੈਂ ਆ ਜਾਵਾਂ ਦੇਗ ਅੰਦਰ। ਕਹਿੰਦੇ ਨੇ ਕੜੀਆਂ ਖੁੱਲੀਆਂ ਨੇ, ਜ਼ੌਕ ਤੌਕ ਟੁੱਟੇ ਹੋਏ ਨੇ, ਖੋਲੇ ਹੋਏ ਨੇ, ਜ਼ੰਜੀਰਾਂ ਖੋਲੀਆਂ ਹੋਈਆਂ ਸਨ ਤੇ ਇਹਨੇ ਹੱਥ ਜੋੜੇ, ਆਖਣ ਲੱਗੇ, ਸ਼ਹਿਨਸ਼ਾਹ ਪਹਿਲਾਂ ਤੂੰ ਲਾਹੌਰ ਵਿੱਚ ਮੇਰੇ ਥਾਂ ਇਹ ਵਾਰੀ ਲਈ ਸੀ ਨਾ, ਯਾਦ ਹੈ? ਗੁਰੂ ਅਰਜਨ ਦੇਵ ਬਣ ਕੇ ਤੱਤੀਆਂ ਤਵੀਆਂ ਤੇ ਖੋਲਦੀਆਂ ਦੇਗਾਂ ਅੰਦਰ ਬੈਠ ਕੇ ਪਹਿਲੇ ਵਾਰੀ ਲੈ ਲਈ, ਹੁਣ ਫਿਰ ਵਾਰੀ ਲੈਣੀ ਚਾਹੁੰਦੇ ਹੋ? ਅੱਗੇ ਹੀ ਤੁਸਾਂ ਬੇਅੰਤ ਖੇਚਣਾ ਝੱਲੀਆਂ ਨੇ। ਜੋ ਤੁਸਾਂ ਸਬਕ ਦੱਸਿਆ ਹੈ, ਜੋ ਤੁਸਾਂ ਲੈਸਨ ਦੱਸਿਆ ਹੈ, ਜੋ ਤੁਸਾਂ ਸੰਥਿਆ ਪੜ੍ਹਾਈ ਸੀ ਦੇਗ 'ਚ ਕਿੱਦਾਂ ਬਹਿਣਾ ਹੈ, ਦੇਗ 'ਚ ਕਿਵੇਂ ਬਾਣੀ ਪੜ੍ਹਨੀ ਹੈ, ਛੇਜ 'ਤੇ ਕਿਵੇਂ ਪੜ੍ਹਨੀ ਹੈ, ਇਹ ਵੀ ਤੁਸਾਂ ਦੱਸਿਆ ਹੈ, ਅਤੇ ਦੇਗ 'ਚ ਕਿਵੇਂ ਪੜ੍ਹਨੀ ਹੈ ਇਹ ਵੀ ਤੁਸਾਂ ਦੱਸਿਆ ਹੈ। ਆਪਣਾ ਸਿਖਾਇਆ ਹੋਇਆ ਸਬਕ ਅੱਜ ਮੇਰੇ ਤੋਂ ਸੁਣ ਤੇ ਲਵੋ। ਧੰਨ ਸਿੱਖੀ। ਪੰਜਾਬੀ ਦੇ ਇੱਕ ਸ਼ਾਇਰ ਨੇ ਆਖਿਆ ਹੈ, ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨ ਦਾਨੀਆਂ ਦੇ। ਗੱਲ ਇਹ ਵੀ ਠੀਕ ਹੈ, ਜਿਸ ਕੌਮ ਵਿੱਚ ਦਾਨੀ ਲੋਕ ਨਾ ਹੋਣ ਉਹ ਕੌਮ ਕਿਸੇ ਸ਼ੁਮਾਰ ਅਤੇ ਗਿਣਤੀ ਵਿੱਚ ਨਹੀਂ ਹੋਇਆ ਕਰਦੀ। ਆਪ ਜੀ ਦੇ ਦਾਨ ਦੀਆਂ ਜ਼ਿੰਦਾ ਮਿਸਾਲਾਂ ਅੱਜ ਵੇਖੀਆਂ ਨੇ, ਲੇਕਿਨ ਖਬਰਾਂ ਲੰਡਨ ਵਿੱਚ ਗਈ ਹੋਈ ਸੰਗਤ ਤੋਂ ਸੁਣਦੇ ਸਾਂ, ਕਿਵੇਂ ਲੰਗਰ ਚੱਲਦੇ ਨੇ, ਕਿਵੇਂ ਦੀਵਾਨ ਅਸਥਾਨ ਬਣੇ ਨੇ, ਕਿਵੇਂ ਸੁੰਦਰ ਫਲਕ ਬੋਸ ਗੁਰਦੁਆਰੇ ਬਣੇ ਨੇ, ਅਤੇ ਕਿਵੇਂ ਉਜਾੜਾਂ ਵਿੱਚ 24 ਘੰਟੇ ਦੁੱਧ ਚਾਹ ਅਤੇ ਲੱਸੀ ਅਤੇ ਹੋਰ ਪਦਾਰਥ ਗੁਰੂ ਦੀਆਂ ਸੰਗਤਾਂ ਵਰਤਾ ਰਹੀਆਂ ਨੇ। ਸੁਣਿਆ ਲੰਡਨ ਵਿੱਚ ਸੀ, ਪ੍ਰਤੱਖ ਆ ਕੇ ਵੇਖਿਆ ਹੈ, ਦਾਨ ਬਗੈਰ ਵੀ ਕੌਮ ਦੀ ਗਿਣਤੀ ਨਹੀਂ ਹੁੰਦੀ। ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨ ਦਾਨੀਆਂ ਦੇ। ਕਿਸੇ ਆਖਿਆ ਕੌਮਾਂ 'ਚ ਜਿੰਦ ਪਾਉਂਦੇ ਉੱਚੇ ਕਥੇ ਹੋਏ ਗਿਆਨ ਗਿਆਨੀਆਂ ਦੇ। ਜੇ ਕਿਸੇ ਕੌਮ ਵਿੱਚ ਵਿਦਵਾਨ ਨਾ ਹੋਵੇ ਤਾਂ ਉਹ ਵੀ ਪਸ਼ੂਆਂ ਦੀ ਕੌਮ ਹੁੰਦੀ ਹੈ, ਸਿਆਣਿਆਂ ਦੀ ਨਹੀਂ ਹੁੰਦੀ, ਜਿਹੜਾ ਮਰਜ਼ੀ ਉਹਨੂੰ ਪਿੱਛੇ ਲਾ ਲਵੇ। ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨ ਦਾਨੀਆਂ ਦੇ। ਕਿਸੇ ਆਖਿਆ ਕੌਮਾਂ 'ਚ ਜਿੰਦ ਪਾਉਂਦੇ ਉੱਚੇ ਕਥੇ ਹੋਏ ਗਿਆਨ ਗਿਆਨੀਆਂ ਦੇ। ਕਿਸੇ ਤਾਕਤ ਤਲਵਾਰ ਨੂੰ ਮੁੱਖ ਰੱਖਿਆ ਅਤੇ ਕਿਸੇ ਫਲਸਫੇ ਦੱਸੇ ਰੂਹਾਨੀਆਂ ਦੇ। ਕਿਸੇ ਤਾਕਤ ਤਲਵਾਰ ਨੂੰ ਮੁੱਖ ਰੱਖਿਆ, ਕਿਸੇ ਫਲਸਫੇ ਦੱਸੇ ਰੂਹਾਨੀਆਂ ਦੇ। ਬੇਸ਼ੱਕ ਸਾਰੀਆਂ ਗੱਲਾਂ ਇਹ ਚੰਗੀਆਂ ਨੇ, ਬੇਸ਼ੱਕ ਸਾਰੀਆਂ ਗੱਲਾਂ ਇਹ ਚੰਗੀਆਂ ਨੇ, ਚੰਗੇ ਗੁਣ ਨੇ ਚੰਗੀਆਂ ਨਿਸ਼ਾਨੀਆਂ ਦੇ, ਇਹ ਪ੍ਰਤੱਖ ਸਿਆਣਿਆਂ ਕੱਢ ਕੇ ਹਾ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਨੇ। ਭਾਈ ਦਿਆਲ ਦਾਸ ਜੀ ਦੇ ਕੋਲ ਆਏ ਨੇ, ਕਾਜ਼ੀ ਨੇ ਗੱਲ ਆਖੀ, ਸਿੱਖੀ ਛੱਡ ਦੇ ਕਲਮਾ ਹੈਦਰੀ ਕਹਿ ਰਸਨਾ ਤੋਂ ਜ਼ਬਾਨ ਤੋਂ। ਇਹਨੇ ਕਿਹਾ, ਸਿੱਖੀ ਮੇਰੀ ਜਿੰਦ ਜਾਨ ਏ, ਸਿਰ ਜਾਏ ਜਾਏ, ਜਾਨ ਜਾਏ ਜਾਏ, ਪਰ ਸਿੱਖੀ ਨਿਭ ਜਾਏ, ਮੇਰੇ ਧਨ ਪਾਗ ਹੋਵਨ, ਪਿੰਜਰੇ ਦੇ ਵਿੱਚ ਖਲੋਤੇ ਆਪਣੇ ਮਹਿਬੂਬ ਦੀਆਂ ਨਜ਼ਰਾਂ ਦੇ ਸਾਹਮਣੇ ਮੈਂ ਮਨਜ਼ੂਰ ਹੋ ਜਾਵਾਂ, ਹੋਰ ਕਦੋਂ ਮੌਕਾ ਆਏਗਾ। ਸੁਹਾਗਣ ਲਈ ਸੁਹਾਗ ਦੀ ਹਾਜ਼ਰੀ ਵਿੱਚ ਹੀ ਕੋਈ ਕੰਮ ਕਰਨ ਦਾ ਮੌਕਾ ਮਿਲ ਜਾਏ, ਵੱਡ ਭਾਗਣ ਹੁੰਦੀ ਹੈ। ਕਹਿੰਦੇ ਨੇ ਉਠਾਇਆ ਦਿਆਲੇ ਨੂੰ, ਦੇਗ ਵਿੱਚ ਸੁੱਟ ਦਿੱਤਾ, ਦੇਗ ਖੋਲ ਰਹੀ ਸੀ ਅਤੇ ਟਕਣਾ ਉੱਤੇ ਦੇ ਦਿੱਤਾ। ਆਲੇ ਦੁਆਲੇ ਤਲਵਾਰਾਂ ਵਾਲੇ ਖਲੋਤੇ ਨੇ, ਖੜਪਾੜਾਂ 'ਤੇ ਖੜਪਾੜਾਂ ਡਾਈ ਜਾਂਦੇ ਨੇ। ਕੁਛ ਚਿਰ ਤੋਂ ਬਾਅਦ ਟਕਣਾ ਚੱਕਿਆ ਗਿਆ, ਦੂਰ ਤੋਂ ਟਕਣਾ ਲਾਇਆ ਗਿਆ। ਦਿਆਲ ਦਾਸ ਹਾਲੇ ਜਿਉਂਦਾ ਹੈ। ਇਹਨੂੰ ਪੁੱਛਿਆ ਦਿਆਲ ਦਾਸ, ਕੋਈ ਸੱਦਰ ਕੋਈ ਆਰਜ਼ੂ? ਆਖਣ ਲੱਗਾ, ਮੈਂ ਤਾਂ ਤੁਹਾਨੂੰ ਇਹ ਗੱਲ ਆਣੀ ਹੈ ਕਿ ਇਹ ਤਾਂ ਉਹੀ ਪੁਰਾਣੀ ਸਜ਼ਾ ਹੈ ਜਿਹੜੀ ਲਾਹੌਰ ਵਿੱਚ ਸਾਡੇ ਮੁਰਸ਼ਦ ਕਾਮਲ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੁਸੀਂ ਦਿੱਤੀ ਸੀ, ਅਤੇ ਗੁਰੂ ਨੇ ਤਾਂ ਹੱਸ ਹੱਸ ਕੇ ਸਵੀਕਾਰ ਕੀਤੀ ਤੇ ਸਾਨੂੰ ਪ੍ਰੈਕਟਿਸ ਜਿਵੇਂ ਕੋਈ ਫਿਜ਼ੀਕਲ ਇੰਸਟਰਕਟਰ ਹੋਵੇ ਨਾ ਪੀਟੀ ਕਰਾਉਣ ਵਾਲਾ, ਉਹ ਮੁੰਡਿਆਂ ਨੂੰ ਪੀਟੀ ਕਰਾਉਂਦਾ ਹੈ ਤੇ ਫਿਰ ਕਹਿੰਦਾ ਤੁਸੀਂ ਕਰਕੇ ਦਿਖਾਓ। ਸਾਡੇ ਮੁਰਸ਼ਿਦ ਨੇ ਤਵੀਆਂ ਤੇ ਬਹਿ ਕੇ ਦੇਗਾਂ 'ਚ ਖੋਲ ਕੇ ਸਾਨੂੰ ਇੱਕ ਸਬਕ ਪੜ੍ਹਾਇਆ ਸੀ ਤੇ ਉਹੀ ਉਹ ਸਬਕ ਸਾਡੇ ਹਿਫਜ਼ ਹੋਇਆ ਹੋਇਆ ਹੈ। ਮੈਂ ਤਾਂ ਤੁਹਾਤੋਂ ਇਹ ਪੁੱਛਦਾ ਹਾਂ ਕਾਜ਼ੀਓ, ਇਹ ਲੱਕੜਾਂ ਕੱਢ ਲਈਆਂ ਨੇ ਦੇਗ ਦੇ ਥੱਲਿਓ? ਪਾਣੀ ਮੈਨੂੰ ਪੂਰਾ ਗਰਮ ਨਹੀਂ ਨਜ਼ਰ ਆਉਂਦਾ। ਕਿਸੇ ਨੇ ਆਖਿਆ ਜਿਹੜੇ ਉੱਬਲ ਰਹੇ ਮਾਹੀ ਦੇ ਪਿਆਰ ਅੰਦਰ, ਜਿਹੜੇ ਉੱਬਲ ਰਹੇ ਮਾਹੀ ਦੇ ਪਿਆਰ ਅੰਦਰ, ਉਹਨਾਂ ਵਾਸਤੇ ਉੱਬਲਦੀ ਦੇਗ ਕੀ ਹੈ? ਜਿਹੜੇ ਉੱਬਲ ਰਹੇ ਮਾਹੀ ਦੇ ਪਿਆਰ ਅੰਦਰ, ਉਹਨਾਂ ਵਾਸਤੇ ਉੱਬਲਦੀ ਦੇਗ ਕੀ ਹੈ? ਰੁੜ ਜਾਣ ਜੋ ਪ੍ਰੇਮ ਦੀ ਨਾਇ ਅੰਦਰ, ਉਹਨਾਂ ਲਈ ਚਨਾਹ ਦਾ ਵੇਗ ਕੀ ਹੈ? ਜਿਹਨਾਂ ਅੱਗੇ ਹੀ ਤਲੀ ਤੇ ਸੀਸ ਧਰਿਆ, ਉਹਨਾਂ ਸੂਲੀਓ ਦਾਰੋ ਦਰੇਕ ਕੀ ਹੈ? ਖੱਦ ਜਿਨ੍ਹਾਂ ਨੀ ਆਲੜੇ ਤੀਰ ਸੀਨੇ, ਉਹਨਾਂ ਵਾਸਤੇ ਲਿਸ਼ਕਦੀ ਦੇਗ ਕੀ ਹੈ? ਜਿਹੜੇ ਉੱਬਲ ਰਹੇ ਮਾਹੀ ਦੇ ਪਿਆਰ ਅੰਦਰ, ਉਹਨਾਂ ਵਾਸਤੇ ਉੱਬਲਦੀ ਦੇਗ ਕੀ ਹੈ? ਟਕਣਾ ਫਿਰ ਦਿੱਤਾ ਗਿਆ ਗੁਰੂ ਤੇਗ ਬਹਾਦਰ ਪਿੰਜਰੇ ਵਿੱਚੋਂ ਤੇ ਭਾਈ ਦਿਆਲਾ ਦੇਗ ਦੇ ਟਕਣੇ ਵਿੱਚ, ਲਹਿਰਾਂ ਅੰਦਰ ਖੋਲ ਰਿਹਾ ਹੈ, ਉੱਬਲ ਰਿਹਾ ਹੈ, ਫੜਫੜਾ ਰਹੀਆਂ ਨੇ ਹੇਠਾਂ ਅੱਗ ਦੀਆਂ ਲਹਿਰਾਂ, ਤੇ ਪਾਣੀ ਉਛਲ ਉਛਲ ਡਿੱਗਦਾ ਹੈ। ਇਹਨੂੰ ਆਵਾਜ਼ਾਂ ਤੇ ਅੰਝ ਜਾਪਦੀਆਂ ਨੇ ਜਿਵੇਂ ਮੈਂ ਕੀਰਤਨ ਕਰਦਾ ਹੋਵਾਂ ਤੇ ਸਾਜ਼ਨ ਦੇ ਸਾਜ਼ ਵਜਾਉਂਦੇ ਹੋਵਣ। ਇਉਂ ਚਾਂਦਨੀ ਚੌਕ ਅੰਦਰ ਤੀਜੇ ਦਿਨ ਫਿਰ ਇਹ ਵਾਤਾਵਰਨ ਬਣਿਆ ਰਾਮ ਨਾਲ ਪ੍ਰੀਤ ਨਿਭਾਉਣ ਦਾ। ਇਉਂ ਆਵਾਜ਼ਾਂ ਆਈਆਂ, ਜੇ ਖੇਚਲਣਾ ਹੋਵੇ ਤਾਂ ਮੇਰੀ ਇਲਤਜਾ ਹੈ, ਕੋਈ ਰਸਨਾ ਐਸੀ ਨਹੀਂ ਰਹਿਣੀ ਚਾਹੀਦੀ ਜਿਸ ਨੂੰ ਇਹ ਮਿੱਠੇ ਵਾਕ ਨਾ ਛੂ ਜਾਵਣ, ਜਿਹਦਾ ਮੂੰਹ ਮਿੱਠਾ ਨਾ ਹੋ ਜਾਏ, ਜਿਹਦਾ ਦਿਲ ਟਿਕ ਨਾ ਜਾਏ, ਜਿਹਦੀ ਸੁਰਤ ਦਿੱਲੀ ਦੀ ਸੈਰ ਨਾ ਕਰੇ ਆਵੇ। ਟੈਲੀਵਿਜ਼ਨ ਹੁੰਦੇ ਨਾ, ਟੈਲੀਵਿਜ਼ਨ ਅੱਜ ਬਣਿਆ, ਅਕਾਲ ਪੁਰਖ ਨੇ ਸੁਰਤ ਵਿੱਚ ਟੈਲੀਵਿਜ਼ਨ ਲਾਏ ਹੋਏ ਨੇ, ਇੱਥੋਂ ਬੈਠਿਆਂ ਹੀ ਦਰਸ਼ਨ ਹੋ ਸਕਦੇ ਨੇ। ਅਤੇ ਆਓ ਆਪਦੇ ਟੈਲੀਵਿਜ਼ਨ ਅੰਦਰ ਸੁਰਤ ਨਾਲ ਇਸ਼ਕ ਦੀ ਸਵਿੱਚ ਔਨ ਕਰਕੇ ਸ਼ਰਧਾ ਦੇ ਨਾਲ ਗੁਰੂ ਤੇਗ ਬਹਾਦਰ ਦੇ ਪਿੰਜਰੇ ਦੇ ਕੋਲ ਇੱਕ ਗੁਰੂ ਦਾ ਸਿੱਖ ਕਿਵੇਂ ਮਨਜ਼ੂਰ ਚੱਲ ਰਿਹਾ ਹੈ ਅਤੇ ਉਸ ਵੇਲੇ ਗੁਰੂ ਕੀ ਕਹਿ ਰਿਹਾ ਹੈ, ਸਾਰੇ ਉਚਾਰਨ ਕਰੋ ਅਤੇ ਨਾਲੇ ਅੰਦਰ ਤਸੱਵਰ ਦੇਖੋ ਕਿਆ। ਸ਼ਾਮ ਤੱਕ ਟਕਣਾ ਲਾਇਆ ਨਾ ਗਿਆ, ਸੂਰਜ ਗਰੂਬ ਹੋ ਗਿਆ, ਲੇਕਿਨ ਸਿਦਕ ਦਾ ਸੂਰਜ ਮੁਨੱਵਰ ਹੋ ਗਿਆ। ਸ਼ਾਮਾਂ ਨੂੰ ਟਕਣਾ ਲਾਇਆ ਗਿਆ, ਭਾਈ ਦਿਆਲ ਦਾਸ ਪ੍ਰਵਾਨ ਚੜ੍ਹੇ ਹੋਏ ਸਨ। ਦੇਗ ਚੋਂ ਇਸ ਨੂੰ ਬਾਹਰ ਕੱਢਿਆ, ਗੁਰੂ ਤੇਗ ਬਹਾਦਰ ਦੇ ਪਿੰਜਰੇ ਦੇ ਕੋਲ ਉਬਲੇ ਹੋਏ ਗੁਰੂ ਦੇ ਆਸ਼ਿਕ ਦੀ ਲਾਸ਼ ਸੁੱਟੀ ਗਈ। ਤ੍ਰੈ ਲਾਸ਼ਾਂ ਪਿੰਜਰੇ ਦੇ ਕੋਲ ਪਈਆਂ ਨੇ, ਪਰਸੋਂ ਦੀ, ਕੱਲ੍ਹ ਦੀ ਅਤੇ ਅੱਜ ਦੀ। ਜਾਂਦਿਆਂ ਜਾਂਦਿਆਂ ਕਾਜ਼ੀ ਨੇ ਆਖਿਆ, ਤੇਗ ਬਹਾਦਰ ਵਧੇਰੇ ਬਹੁਤੀ ਹੁਣ ਦੇਰ ਨਹੀਂ ਲੱਗੇਗੀ, ਕੱਲ੍ਹ ਦਾ ਦਿਨ ਤੁਹਾਡੇ ਨਾਲ ਫੈਸਲਾ ਕੁੰਨ ਗੱਲਬਾਤ ਦਾ ਦਿਨ ਹੋਵੇਗਾ। ਗੁਰੂ ਮਹਾਰਾਜ ਪਿੰਜਰੇ ਵਿੱਚ ਨੇ, ਯਾਦ ਹੈ आप दा कद बड़ा लंबा है ते छत अधे कद जिनी। गुरु तेग बहादुर उस हालत विच ने पर बड़ी ठाठ विच ने, शान विच ने, कदरों मंजिलत विच ने। जिस दिन से ये सुना है मरने में जिंदगी है, कुछ आप दी आत्मा विचों ए जुरत दे आवाज आ रही है कि जिस दिन से ये सुना है मरने में जिंदगी है, सर पर कफन को धर के कातिल को ढूंढते हैं। काजी कल की अजय आ जाए, अजय कर जेड़ी गल करनी है। शामा पहिया माता नानकी जी ने, श्री माता गुजरी जी ने पौने क दस वरे दे पर दूर अंदेश सुरतां दे मालिक साहबजादा हर गोबिंद राय जी ने मुखी मुखी सिखा ने आनंदपुर साहब तो एक सिख नूं भेजिया कि जाओ अते दिल्ली जाके खबर ले आओ गुरु तेग बहादुर पातशाह ठीक है गुरु दे साथी सिख किस हालत विच ने। सिख बड़े ढंग दे नाल इत्थे आया है, बड़ी जुगत दे नाल दिल्ली आया है, चांदनी चौक तक पहुंचा है, गुरु तेग बहादुर दे पिंजरे तक पहुंचा है। गुरु तेग बहादुर नूं डूंगी नमस्कार करदा है, अपनी वालों नहीं सारी आनंदपुर साहब की संगत वालों, माता गुजरी वालों नमस्कार हुंदी है, माता नानकी जी वालों आसीस मिलती है, साहबजादे वालों मत्था टेकया जांदा है, संगतां वालों उन्हां दा इश्क भेटा कीता जांदा है। महाराज ने सब संगतां दी सुख मनाई ते सच्चे पातशाह ने आख्या सुखां पुछियां हालतां पुछियां, इत्थे दी हालत दसी कि इस तरह दे नाल कईआं दिनां तों वख वख कोठड़ियां विच साथी बंद कीते गए ने ते तिन्ना दिनां तों हर रोज एक साथी नूं कढ के न्यारी ते न्यारी, विलखण ते विलखण, अलहदा ते अलहदा, सखत ते सखत सजा दे के एक एक नूं शहीद करके मेरे पिंजरे दे दुआले सिटिया जा रहा है। ये हालत दसी इसे सिख दे हाथ विच सतगुरां ने भोग दे शलोक भी भेजे, इसे सिख दे कोल सुख शांति दा संदेश भी, चढ़दी कला दा संदेश भी भेजिया, इसे दे कोल इन्हां शहीदां दी वार्तालाप भी भेजी। ते गुरु तेग बहादुर महाराज पिंजरे विच्चों ये गा रहे सन। महाराज ने पुछया संगतां दे दिल दी गल कोई दसो, मेरी माता नानकी जी दे दिल दी कोई हवाड़ दसो, मेरी जीवन साथी गुजरी जी दी हालत दसो, साहबजादे दी गल दसो। महाराज जिस दिन आप आनंदपुर साहब तो दिल्ली दे चांदनी चौक अंदर गरीबां दा पख लै के चले सो चढ़ाई कीती सी, रवानगी कीती सी, उस दिन तो एक शब्द रोज गाया जांदा है संगत विच। महाराज कहिंदे ठीक है, वह शब्द मैं भी रोज गाउना हाँ, मेरे साथी भी रोज गाउंदे होवणगे। ते वह शब्द ए सी, आपनूं पता ही है ये कह के समाप्ति होवेगी जी,
कि हर जू राख ले
दुखी लोग, फरियादी लोग, मजलूम लोग, मरूब लोग, मगलूब लोग ये कह रहे सन गुरु तेग बहादुर महाराज साड़ी पैज रखो, पत रखो। ते गुरु तेग बहादुर अकाल पुरख नूं कहिंदे सन तेरे प्रवासे उत्ते मैं ये सेवा सांभी है, तू मेरी पैज रखी। परिवार कह रहा सी कि हे अकाल पुरख तेग बहादुर दी पैज रह जाए, तेग बहादुर दी पैज रहनी, हिंदुस्तान दे गरीबां दी पैज रहनी सी। हरजू राख ले पत मेरी,
हरजू राख ले पत मेरी, हरजू राख ले पत मेरी। Thank you.
सत्संग जी अज प्रोग्राम इत्थे ही संपूर्ण किया जाता है क्योंकि आदर जो सैकटरी साहब जी ने दसिया है कि अज संगत अंदर गुरबाणी दे रखे हुए सहज पाठ दा दे भोग दे श्लोक उच्चारण किए जाएंगे। एक होर मैं बेनती करनी है इत्थे तपामा ना होवे गुरु की कृपा होवे। कई जगह साधारण पाठ दा नाम रख्या जाता है। साधारण कोई एडा बादब शब्द नहीं है, साधारण तो गल कोई हो ही नहीं। तो पाठ और साधारण ये कोई दो गल हम बनने आदियाँ, इसलिए अखंड पाठ तो दूसरे फिर सहज पाठ इन कहना चाहिए है। तो अज सहज पाठ रखे हुए ने, उन्हें भोग के श्लोक उच्चारण किए जाएंगे। इस आनंद नाल सुनने, इस सिदक नाल सुनने कि दिल्ली के चांदनी चौक अंदर अत दुखांत दे कांड चल रहे ने, अत कष्ट विच गुरु तेग बहादुर महाराज ये श्लोक उच्चारण कर रहे ने। तो असा सारे आनंद नाल ते सुरत जोड़ के इन्हें सुनी। कल श्री गुरु तेग बहादुर महाराज जी नाल काजी की वार्तालाप होएगी। आपका बड़ा ही धन्यवाद होवेगा जे समय सिर अज वांग ही तशरीफ लिया के तुसा सारे सेवकां नूं सेवा का मौका दोगे। तो कल गुरु तेग बहादुर महाराज जी नाल गलबात सुनांगे।